ਪਾਉਂਟਾ ਸਾਹਿਬ ਜਮਨਾ ਪਹਾੜਾਂ ਵਿੱਚੋਂ ਨਿਕਲਦੀ ਡੇਹਰੇ ਤੇ ਨਾਹਣ ਦੀਆਂ ਦੂਣਾਂ ਵਿੱਚ ਦੀ ਲੰਘਦੀ ਜਦ ਮੈਦਾਨਾਂ ਵਿੱਚ ਵੜਨ ਲੱਗਦੀ ਹੈ ਤਦ ਇੱਕ ਸੋਹਣਾ ਵੱਲ ਖਾ ਕੇ ਵਗਦੀ ਡਾਢੀ ਸੋਹਣੀ ਲੱਗਦੀ ਹੈ। ਇਸ ਟਿਕਾਣੇ ਕਲਗੀਆਂ ਵਾਲੇ ਸਤਿਗੁਰੂ ਜੀ ਨੇ ਅਨੰਦਪੁਰ ਤੋਂ ਨਾਹਨ ਰਾਜ ਵਿੱਚ ਆ ਕੇ ਡੇਰਾ ਲਾਇਆ ਸੀ। ਇਸ ਥਾਂ ਨੂੰ ਵੇਖ ਕੇ ਸਮਝ ਆਉਂਦੀ ਹੈ ਕਿ ਸ੍ਰੀ ਗੁਰੂ ਜੀ ਕੁਦਰਤੀ ਸੁੰਦਰਤਾ ਦੇ ਕੇਡੇ ਸਮਝਣ ਵਾਲੇ ਤੇ ਕਦਰ ਕਰਨ ਵਾਲੇ ਸਨ। ਰਾਜੇ ਮੇਦਨੀ ਪ੍ਰਕਾਸ਼ ਦੇ ਲਾਏ ਕਾਰੀਗਰਾਂ ਤੇ ਨਾਲ ਰਲ ਕੇ ਕੰਮ ਕਰਨ ਵਾਲੇ ਗੁਰੂ ਕੇ ਫੌਜੀਆਂ ਨੇ ਲਿਖਿਆ ਹੈ ਕਿ 12 ਦਿਨਾਂ ਦੇ ਵਿੱਚ ਸਭ ਕੁਝ ਤਿਆਰ ਕਰ ਲਿਆ ਸੀ। ਪੱਥਰ ਦਾ ਰਚਿਆ ਕੋਟ ਤੇ ਹੋਰ ਰਿਹਾਇਸ਼ੀ ਟਿਕਾਣੇ ਤਿਆਰ ਹੋ ਗਏ। ਵਿੱਚ ਇੱਕ ਪੱਕਾ ਸਥਾਨ ਗੁਰੂ ਜੀ ਲਈ ਰਚਿਆ ਗਿਆ ਜੋ ਹੁਣ ਪਾਉਂਟੇ ਸਾਹਿਬ ਦਾ ਗੁਰਦੁਆਰਾ ਹੈ। ਕੱਚੇ ਸਥਾਨ ਕੋਟ ਆਦਿ ਮਗਰੋਂ ਸਮਾਂ ਪਾ ਕੇ ਢਹਿ ਗਏ ਸਨ। ਨਗਰ ਪਾਉਂਟਾ ਹੁਣ ਤੱਕ ਵਸਦਾ ਪਿਆ ਹੈ। ਹੋਰ ਟਿਕਾਣੇ ਹੁਣ ਬਣੇ ਤੇ ਬਣ ਰਹੇ ਹਨ। ਜਦੋਂ ਸਭ ਰਹਿਣ ਬਹਿਣ ਦੇ ਟਿਕਾਣੇ ਬਣ ਗਏ ਤਾਂ ਇੱਥੇ ਸਤਿਗੁਰਾਂ ਦੇ ਪ੍ਰਵੇਸ਼ ਦਾ ਦਿਨ ਆਇਆ। ਪ੍ਰਵੇਸ਼ ਆਖਦੇ ਹਨ ਵਿੱਚ ਆ ਕੇ ਵਸ ਪੈਣ ਨੂੰ। ਪਹਿਲਾਂ ਸਤਿਗੁਰੂ ਜੀ ਆਪ ਤੇ ਡੇਰਾ ਲਾਗੇ ਹੀ ਤੰਬੂਆਂ ਵਿੱਚ ਰਿਹਾ ਕਰਦੇ ਸਨ। ਪ੍ਰਵੇਸ਼ ਵਾਲੇ ਦਿਨ ਰਾਜਾ ਆਪ ਆਇਆ ਤੇ ਬੜੇ ਚਾਓ ਤੇ ਖੁਸ਼ੀਆਂ ਨਾਲ ਡੱਠਣੀ ਹੋਈ। ਡੱਠਣੀ ਆਖਦੇ ਹਨ ਕਿਸੇ ਮਕਾਨ ਵਿੱਚ ਪ੍ਰਵੇਸ਼ ਕਰਨ ਦੇ ਚਾਓ ਖੁਸ਼ੀਆਂ ਅਰਦਾਸੇ ਮੰਗਲ ਕਰਨੇ ਨੂੰ। ਇਸ ਨੂੰ ਪੜੇ ਹੋਏ ਲੋਕ ਜੱਟ ਆਖਦੇ ਹਨ। ਇਸ ਤੋਂ ਮਗਰੋਂ ਰਾਜਾ ਕੁਛ ਦਿਨ ਹੋਰ ਪਾਉਂਟੇ ਰਿਹਾ ਤੇ ਗੁਰੂ ਜੀ ਨਾਲ ਸੈਰ ਸ਼ਿਕਾਰ ਨੂੰ ਚੜ੍ਹਦਾ ਰਿਹਾ। ਅਖੀਰ ਉਹ ਆਪਣੀ ਰਾਜਧਾਨੀ ਨਾਹਨ ਨੂੰ ਵਿਦਾ ਹੋਇਆ। ਗੁਰੂ ਜੀ ਨੇ ਸਿਰੋ ਭਾਉ ਦਿੱਤਾ ਤੇ ਅਸੀਸ ਦਿੱਤੀ, ਨਾਲ ਇਹ ਹੌਸਲਾ ਬਣਾਇਆ ਕਿ ਸਾਡੇ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਲੋੜ ਪਈ ਤੂੰ ਸਾਨੂੰ ਪੁੱਜੇਗੀ। ਰਾਜਾ ਵੀ ਮੱਥੇ ਟੇਕਦਾ, ਭੇਟਾ ਚਰਨਾਂ ਵਿੱਚ ਧਰਦਾ ਪੂਰੇ ਸਿਦਕ ਨਾਲ ਟੁਰ ਗਿਆ। ਗੁਰੂ ਜੀ ਦੇ ਪਾਉਂਟੇ ਟਿਕ ਜਾਣ ਦੀ ਖ਼ਬਰ ਗੁਰਸਿੱਖੀ ਵਿੱਚ ਦੂਰ ਦੂਰ ਤੱਕ ਫੈਲ ਗਈ। ਚਾਹੋ ਇਹ ਟਿਕਾਣਾ ਇਕਲਵੰਜੇ ਜਿਹੇ ਸੀ, ਫੇਰ ਵੀ ਸੰਗਤਾਂ ਦਾ ਪ੍ਰੇਮ ਇਹਨਾਂ ਨੂੰ ਇੱਧਰ ਲੈ ਜਾਣ ਲੱਗ ਪਿਆ। ਗੁਰੂ ਜੀ ਦੇ ਸਤਸੰਗ ਦਾ ਦਰਬਾਰ ਸੋਹਣੀ ਤਰ੍ਹਾਂ ਲੱਗਦਾ। ਆਸਾ ਦੀ ਵਾਰ ਦੇ ਦੀਵਾਨ ਤੇ ਸੰਜਾ ਦੇ ਸੋਦਰ ਦੇ ਦੀਵਾਨ ਬਹੁਤ ਸੋਹਣੀ ਤਰ੍ਹਾਂ ਸਜਦੇ। ਸੋ ਇੱਕ ਪਾਸੇ ਤਾਂ ਸਤਸੰਗ ਦਾ ਪ੍ਰਵਾਹ ਰੌਣਕ ਨਾਲ ਟੁਰ ਪਿਆ ਸੀ, ਜਿੱਥੇ ਕਿ ਪੈਰਾਂ ਵਿੱਚ ਜਮਨਾ ਆਪਣੇ ਅਚਲਵੇਂ ਜੋਬਨ ਵਿੱਚ ਵਹਿ ਰਹੀ ਸੀ। ਨਾਲ ਹੀ ਸਤਿਗੁਰੂ ਜੀ ਨੇ ਆਪਣਾ ਬੀਰ ਰਸੀ ਸਮਾਨ ਵੀ ਵਧਾਉਣਾ ਸ਼ੁਰੂ ਕੀਤਾ। ਜੰਗਲਾਂ ਵਿੱਚ ਸ਼ਿਕਾਰ ਚੜ੍ਹਦੇ ਹਨ, ਗੁਲਦਾਰ ਸ਼ੇਰ ਤੇ ਹੋਰ ਹਿੰਸਕ ਪਸ਼ੂਆਂ ਦਾ ਸ਼ਿਕਾਰ ਕਰਦੇ ਹਨ। ਹਿੰਸਕ ਉਹਨਾਂ ਪਸ਼ੂਆਂ ਨੂੰ ਆਖਦੇ ਹਨ ਜੋ ਹੋਰ ਜਨੌਰਾਂ ਤੇ ਮਨੁੱਖਾਂ ਨੂੰ ਮਾਰ ਲੈਂਦੇ ਹਨ, ਜਿੱਕੋਂ ਸ਼ੇਰ, ਚੀਤਰੇ, ਬਘਿਆੜ ਆਦਿਕ ਹੁੰਦੇ ਹਨ। ਜੇ ਕੋਈ ਜਵਾਨ ਨੌਕਰੀ ਕਰਨ ਆਉਂਦੇ ਹਨ ਤਾਂ ਗੁਰੂ ਜੀ ਰੱਖ ਲੈਂਦੇ ਹਨ। ਇੱਥੇ ਨਵੇਂ ਸਿਰੇ ਫੌਜ ਭਰਤੀ ਕਰਨੀ ਸ਼ੁਰੂ ਕਰ ਦਿੱਤੀ। ਜੇ ਕੋਈ ਤਕੜੇ ਪਲੇ ਪਲੇ ਹੋਏ ਸੋਹਣੇ ਤੇ ਚਲਾਕ ਘੋੜੇ ਨੂੰ ਲੈ ਆਉਂਦਾ ਹੈ ਤਾਂ ਆਪ ਜੀ ਮੁੱਲ ਲੈ ਲੈਂਦੇ ਤੇ ਆਪਣੇ ਸਵਾਰ ਸਿਪਾਹੀਆਂ ਨੂੰ ਦੇ ਦਿੰਦੇ ਕਿ ਫੌਜੀ ਚਾਲਾਂ ਘੋੜਿਆਂ ਨੂੰ ਸਿਖਾਲੀ ਜਾਣ। ਇਸ ਤਰ੍ਹਾਂ ਪਾਉਂਟੇ ਰੌਣਕਾਂ ਲੱਗ ਗਈਆਂ, ਬਾਜ਼ਾਰ ਵੀ ਪੈ ਗਿਆ ਤੇ ਹਰ ਤਰ੍ਹਾਂ ਚਹਿਲ ਪਹਿਲ ਹੋ ਗਈ। ਸ੍ਰੀ ਰਾਮ ਰਾਏ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ 10ਵੇਂ ਗੁਰੂ ਜੀ ਹਨ। 9ਵੇਂ ਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸਨ। 8ਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸਨ ਤੇ 7ਵੇਂ ਗੁਰੂ ਸ੍ਰੀ ਗੁਰੂ ਹਰ ਰਾਏ ਜੀ ਸਨ। 8ਵੇਂ ਗੁਰੂ ਜੀ 7ਵੇਂ ਗੁਰੂ ਜੀ ਦੇ ਬੇਟੇ ਸਨ। ਉਹਨਾਂ ਦੇ ਅਰਥਾਤ 7ਵੇਂ ਗੁਰੂ ਹਰ ਰਾਏ ਜੀ ਦੇ ਇੱਕ ਹੋਰ ਬੇਟੇ ਵੀ ਸਨ। ਉਹਨਾਂ ਦਾ ਨਾਂ ਸੀ ਸ੍ਰੀ ਰਾਮ ਰਾਏ ਜੀ। ਇਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਤੋਂ ਉਮਰ ਵਿੱਚ ਵੱਡੇ ਸਨ, ਪਰ ਉਹਨਾਂ ਨੂੰ 7ਵੇਂ ਗੁਰੂ ਜੀ ਨੇ ਗੱਦੀ ਨਹੀਂ ਸੀ ਦਿੱਤੀ। ਕਿਉਂ? ਇਸ ਦਾ ਕਾਰਨ ਇਹ ਸੀ ਕਿ ਇੱਕ ਵਾਰੀ ਔਰੰਗਜ਼ੇਬ ਪਾਤਸ਼ਾਹ ਨੇ ਗੁਰੂ ਹਰ ਰਾਏ ਜੀ ਨੂੰ ਸੱਦ ਘੱਲਿਆ ਸੀ। ਆਪ ਨੇ ਆਪਣੇ ਬੇਟੇ ਸ੍ਰੀ ਰਾਮ ਰਾਏ ਜੀ ਨੂੰ ਘੱਲ ਦਿੱਤਾ ਸੀ। ਰਾਮ ਰਾਏ ਜੀ ਚੋਖੀ ਮੁੱਦਤ ਸ਼ਾਹੀ ਦਰਬਾਰ ਵਿੱਚ ਰਹੇ, ਤਦੋਂ ਉੱਥੇ ਕਈ ਵਾਰਤਾਂ ਵਰਤੀਆਂ ਤੇ ਕਈ ਕਰਾਮਾਤਾਂ ਸ੍ਰੀ ਰਾਮ ਰਾਏ ਜੀ ਨੇ ਦੱਸੀਆਂ। ਇੱਕ ਦਿਨ ਪਾਤਸ਼ਾਹ ਨੇ ਪੁੱਛਿਆ ਕਿ ਰਾਮ ਰਾਏ ਜੀ, ਗੁਰੂ ਨਾਨਕ ਸਾਹਿਬ ਜੀ ਨੇ ਇਹ ਤੁਕ ਕਿਉਂ ਉਚਾਰੀ ਹੈ? ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਤਦ ਰਾਮ ਰਾਏ ਜੀ ਨੇ ਕਿਹਾ, ਨਹੀਂ ਜੀ, ਤੁਕ ਦਾ ਪਾਠ ਇਉਂ ਨਹੀਂ ਹੈ, ਮਿੱਟੀ ਪਈ ਮਾਨ ਕੀ ਪੇੜੇ ਪਈ ਘੁਮਿਆਰ ਹੈ। ਪਾਤਸ਼ਾਹ ਤਾਂ ਖੁਸ਼ ਹੋ ਗਿਆ, ਪਰ ਜਦ ਇਹ ਖਬਰ ਗੁਰੂ ਹਰ ਰਾਏ ਜੀ ਨੂੰ ਪਹੁੰਚੀ ਤਦ ਉਹ ਖੁਸ਼ ਨਾ ਹੋਏ। ਪਾਤਸ਼ਾਹ ਨੂੰ ਖੁਸ਼ ਕਰਨ ਖਾਤਰ ਤੁਕਰ ਨੂੰ ਬਦਲਣਾ ਤੇ ਉਸ ਤੋਂ ਡਰਦਿਆਂ ਸੱਚ ਨੂੰ ਲੁਕਾਉਣਾ ਗੁਰੂ ਜੀ ਦੇ ਦਿਲ ਦੀ ਨਾਤਾਕਤੀ ਸਮਝੀ। ਗੁਰੂ ਜੀ ਨੇ ਦਿਲ ਦੀ ਨਾਤਾਕਤੀ ਸਮਝੀ, ਜਿਸ ਨੂੰ ਪੜ੍ਹੇ ਲਿਖੇ ਇਖਲਾਕੀ ਕਮਜ਼ੋਰੀ ਆਖਦੇ ਹਨ। ਗੁਰੂ ਜੀ ਨੇ ਆਪਣੀ ਗੱਦੀ ਦੇਣੀ ਸੀ, ਉਸ ਨੂੰ ਜੋ ਸੱਚ ਦੀ ਖਾਤਰ ਜੇ ਲੋੜ ਪਵੇ ਤਾਂ ਸੀਸ ਵੀ ਦੇ ਦੇਵੇ। ਗੁਰੂ ਜੀ ਨੇ ਆਪਣੀ ਗੱਦੀ ਦੇਣੀ ਸੀ ਉਸ ਨੂੰ ਜੋ ਸੱਚ ਦੀ ਖਾਤਰ ਜੇ ਲੋੜ ਪਵੇ ਤਾਂ ਸੀਸ ਵੀ ਦੇ ਦੇਵੇ, ਜਿਵੇਂ ਉਹਨਾਂ ਤੋਂ ਪਹਿਲੋਂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸੱਚ ਦੀ ਖਾਤਰ ਕਈ ਦੁੱਖ ਸਹਾਰ ਕੇ ਜਾਨ ਦੇ ਚੁੱਕੇ ਸੇ। ਫਿਰ ਉਹਨਾਂ ਤੋਂ ਮਗਰੋਂ ਨੌਵੇਂ ਗੁਰੂ ਜੀ ਨੇ ਸੱਚ ਦੀ ਖਾਤਰ ਦਿੱਲੀ ਵਿੱਚ ਸੀਸ ਦਿੱਤਾ ਸੀ। ਸੋ ਸੱਤਵੇਂ ਗੁਰੂ ਪਾਤਸ਼ਾਹ ਨੇ ਗੱਦੀ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਦੇ ਦਿੱਤੀ ਤੇ ਸ੍ਰੀ ਰਾਮ ਰਾਏ ਜੀ ਦੇਸ਼ ਛੋੜ ਕੇ ਪੂਰਬ ਵਿੱਚ ਪਹਾੜੀ ਇਲਾਕੇ ਦੂਨ ਵਿੱਚ ਜਾ ਰਹੇ, ਜਿਸ ਥਾਂ ਦਾ ਨਾਂ ਉਹਨਾਂ ਦੇ ਨਾਂ ਤੇ ਪੈ ਗਿਆ ਰਾਮ ਰਾਏ ਦੀ ਦੂਨ, ਤੇ ਫਿਰ ਉਹਨਾਂ ਦੇ ਅਕਾਲ ਚਲਾਣੇ ਮਗਰੋਂ ਡੇਹਰਾ ਦੂਨ ਰਾਮ ਰਾਏ, ਤੇ ਹੁਣ ਰਹਿ ਗਿਆ ਨੇਰਾ ਡੇਰਾ ਦੂਨ। ਤਦ ਤੋਂ ਸ੍ਰੀ ਰਾਮ ਰਾਏ ਜੀ ਇੱਥੇ ਵਸਦੇ ਸਨ ਤੇ ਇਸ ਸਾਰੇ ਇਲਾਕੇ ਵਿੱਚ ਉਹਨਾਂ ਦੀ ਸਿੱਖੀ ਫੈਲ ਗਈ ਸੀ। ਰਾਜਾ ਫਤਿਹ ਚੰਦ ਗੜਵਾਲੀਆ ਵੀ ਸਤਿਕਾਰ ਕਰਦਾ ਸੀ। ਇਹ ਥਾਂ ਜਮੁਨਾ ਦੇ ਉਸ ਟਿਕਾਣਿਓ ਜਿੱਥੇ ਪੌਂਟਾ ਵਸਿਆ ਸੀ ਪੂਰਬ ਵੱਲ ਸੀ, ਜੋ ਪੌਂਟੇ ਵਾਲੇ ਪਾਸਿਓਂ ਜਮੁਨਾ ਪਾਰ ਹੋ ਕੇ 25 ਮੀਲ ਹੋ ਸੀ। ਸ੍ਰੀ ਰਾਮ ਰਾਏ ਜੀ ਨੂੰ ਹੁਣ ਖਬਰਾਂ ਪੁੱਜ ਗਈਆਂ ਸਨ ਕਿ ਜਮੁਨਾ ਪਾਰ ਗੁਰਗਾਦੀ ਦੇ ਮਾਲਕ ਦੇ ਡੇਰੇ ਆ ਲੱਗੇ ਹਨ। ਉਹ ਜਾਣਦੇ ਸਨ ਕਿ ਮੇਰੇ ਤੇ ਪਿਤਾ ਗੁਰੂ ਪ੍ਰਸੰਨ ਨਹੀਂ ਗਏ, ਇਸ ਤੋਂ ਇਹ ਵੀ ਸਮਝਦੇ ਸਨ ਕਿ ਉਸ ਗੱਦੀ ਦੇ ਮਾਲਕ ਵੀ ਮੇਰੇ ਨਾਲ ਪ੍ਰਸੰਨ ਨਹੀਂ ਹੋ ਸਕਦੇ। ਇਸ ਲਈ ਲਿਖਿਆ ਹੈ ਕਿ ਉਹਨਾਂ ਦਾ ਚਿੱਤ ਤੌਖਲਾ ਕਰਦਾ ਸੀ ਕਿ ਕਿਸੇ ਵੇਲੇ ਗੱਦੀ ਦੇ ਮਾਲਕ ਗੁਰੂ ਜੀ ਹਲਾਨਾ ਬੋਲ ਦੇਣ, ਕਿਉਂਕਿ ਉਹ ਸ਼ਸਤਰਧਾਰੀ ਤੇ ਸੈਨਾਪਤੀ ਵੀ ਹਨ। ਸ੍ਰੀ ਰਾਮ ਰਾਏ ਜੀ ਦਾ ਰਵੱਈਆ ਫਕੀਰਾਨਾ ਸੀ, ਅਰਥਾਤ ਸਾਧੂਆਂ ਵਾਂਗੂ ਰਹਿੰਦੇ ਸਨ। ਆਪ ਨੇ ਕੋਈ ਸੂਰਮੇ ਜਾਂ ਸਿਪਾਹੀ ਨਹੀਂ ਸਨ ਰੱਖੇ ਹੋਏ। ਉਂਝ ਔਰੰਗਜ਼ੇਬ ਆਪ ਤੇ ਪ੍ਰਸੰਨ ਸੀ। ਉਸਨੇ ਆਪ ਨੂੰ ਜ਼ਮੀਨਾਂ ਤੇ ਜਗੀਰਾਂ ਦੇ ਰੱਖੀਆਂ ਸਨ, ਜਿਨ੍ਹਾਂ ਦੇ ਪੱਟੇ ਤੇ ਹੋਰ ਦਾਤਿਆਂ ਦੇ ਪੱਟੇ ਹੁਣ ਤੱਕ ਉਸ ਗੱਦੀ ਦੇ ਮਹੰਤਾਂ ਪਾਸ ਹਨ। ਸ੍ਰੀ ਰਾਮ ਰਾਏ ਜੀ ਨੂੰ ਕੁਛ ਆਪਣੇ ਮਸੰਦਾਂ ਤੋਂ ਵੀ ਤੌਖਲੇ ਸਨ ਕਿ ਕਿਸੇ ਵੇਲੇ ਦੁੱਖ ਨਾ ਖੜੇ ਕਰ ਦੇਣ, ਇਸ ਕਰਕੇ ਸੂਰਮੇ ਚਾਚੇ ਨਾਲ ਮੇਲ ਲੋਚਦੇ ਸਨ। ਇੱਕ ਦਿਨ ਸ੍ਰੀ ਰਾਮ ਰਾਏ ਜੀ ਨੇ ਆਪਣੇ ਇੱਕ ਇਤਬਾਰੀ ਮਸੰਦ ਨੂੰ, ਜਿਸ ਦਾ ਨਾਂ ਗੁਰਦਾਸ ਸੀ, ਇਕਲਵੰਜੇ ਸੱਦਿਆ ਕਿ ਦਿਲ ਦੀ ਗੱਲਬਾਤ ਕਰਕੇ ਸਲਾਹ ਲੈਣ। ਇਹ ਗੁਰਦਾਸ ਉਹ ਭਾਈ ਗੁਰਦਾਸ ਨਹੀਂ ਸੀ ਜਿਸ ਦੀਆਂ ਵਾਰਾਂ ਤੇ ਗੁਬਿਤ ਸਵਈਏ ਹਨ, ਪਰ ਇਹ ਮਸੰਦ ਗੁਰਦਾਸ ਸੀ ਜੋ ਰਾਮ ਰਾਏ ਜੀ ਦਾ ਮਸੰਦ ਸੀ। ਮਸੰਦ ਨੇ ਸਾਰੀ ਗੱਲਬਾਤ ਸ੍ਰੀ ਰਾਮ ਰਾਏ ਜੀ ਤੋਂ ਸੁਣ ਕੇ ਧੀਰਜ ਦਿੱਤਾ ਤੇ ਕਿਹਾ ਕਿ ਉਹ ਗੱਦੀ ਆਪ ਦੇ ਬਜ਼ੁਰਗਾਂ ਦੀ ਬੜੀ ਗੰਭੀਰ ਗੱਦੀ ਹੈ। ਗੰਭੀਰ ਆਖਦੇ ਹਨ ਬੜੇ ਵੱਡੇ ਦਿਲ ਵਾਲੇ ਨੂੰ, ਜਿਸ ਦਾ ਸਹਾਰਾ ਤੇ ਸੋਚ ਬੜੇ ਵੱਡੇ ਹੋਣ। ਫਿਰ ਗੁਰੂ ਗੋਬਿੰਦ ਸਿੰਘ ਜੀ ਪੂਰੇ ਗੁਰੂ ਹਨ, ਬੜੇ ਵੱਡੇ ਦਿਲ ਵਾਲੇ ਹਨ, ਬੜੇ ਦਾਨੇ ਹਨ। ਕੋਈ ਨੀਵੀਂ ਗੱਲ ਉਹਨਾਂ ਤੋਂ ਕਦੇ ਨਹੀਂ ਹੋਈ। ਇਹ ਹੋ ਨਹੀਂ ਸਕਦਾ ਕਿ ਉਹ ਅਚਾਨਕ ਆ ਤੁਹਾਡੇ ਤੇ ਹੱਲਾ ਬੋਲਣ ਤੇ ਕੋਈ ਦੁੱਖ ਦੇਣ। ਪਰ ਭਲਾ ਜੇ ਐਵੇਂ ਸਮਝੀਏ ਕਿ ਐਸਾ ਹੋ ਹੀ ਜਾਵੇ ਤਾਂ ਮੇਰਾ ਵੀਰ ਤਾਰਾ ਉਹਨਾਂ ਵਰਗਾ ਤੀਰ ਅੰਦਾਜ਼ ਹੈ, ਸਗੋਂ ਕੁਝ ਵੱਧ ਹੀ ਹੈ। ਫਿਕਰ ਨਾ ਕਰੋ, ਅਸੀਂ ਹੱਲੇ ਹੋਏ ਤੇ ਜਿੱਤਾਂਗੇ, ਹਾਰਾਂਗੇ ਨਹੀਂ। ਜੇ ਔਖਾ ਸਮਾਂ ਆ ਬਣਿਆ ਤਾਂ ਉਸ ਵੇਲੇ ਅੱਗੇ ਪਹਾੜਾਂ ਵਿੱਚ ਚੱਲ ਵਸਾਂਗੇ। ਹਾਲੇ ਟਿੱਕੇ ਰਹੋ, ਬੇਚਿੰਤ ਹੋ ਕੇ ਇੱਥੇ ਹੀ। ਸ੍ਰੀ ਰਾਮ ਰਾਏ ਜੀ ਨੂੰ ਸਲਾਹ ਨੇਕ ਲੱਗੀ। ਕੁਛ ਕਸੂਰਮੇ ਮਾਮੂਲੀ ਤਕੜਾਈ ਲਈ ਰੱਖ ਵੀ ਲਏ, ਕੁਝ ਸੂਹੀਏ ਨੌਕਰ ਰੱਖੇ ਜੋ ਵਾਰੋ ਵਾਰੀ ਪੌਂਟੇ ਜਾਂਦੇ ਤੇ ਉੱਥੋਂ ਦੀ ਖਬਰ ਸੁਰਤ ਲੈ ਕੇ ਤੇ ਅੱਖੀਂ ਦੇਖੇ ਹਾਲ ਤੇ ਕੰਨੀ ਸੁਣੇ ਵਾਕ ਆ ਸੁਣਾਉਂਦੇ। ਉਧਰ ਸ੍ਰੀ ਗੁਰੂ ਜੀ ਤੋਂ ਇਸ ਹਾਲਤ ਦਾ ਲੁਕੋ ਕਿਵੇਂ ਰਹਿ ਸਕਦਾ ਸੀ? ਸਾਰੀ ਗੱਲਬਾਤ ਸ੍ਰੀ ਰਾਮ ਰਾਏ ਜੀ ਦੀ ਸਮਝ ਕੇ ਸ੍ਰੀ ਗੁਰੂ ਜੀ ਨੂੰ ਤਾਂ ਹਾਸਾ ਆਇਆ ਨਾ ਗੁੱਸਾ। ਰਾਮ ਰਾਏ ਜੀ ਦੀ ਗੱਲ ਸਮਝ ਕੇ ਸ੍ਰੀ ਗੁਰੂ ਜੀ ਨੂੰ ਤਾਂ ਹਾਸਾ ਆਇਆ ਨਾ ਗੁੱਸਾ। ਮਨੁੱਖੀ ਦਿਲਾਂ ਦੀ ਪੀੜਾ ਹਰਨ ਦਾ ਭਾਵ ਜਾਗਿਆ। ਇਹ ਪਤਾ ਰਹੇ ਕਿ ਸਾਕਾਦਾਰੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਚੇ ਸਨ ਤੇ ਸ੍ਰੀ ਰਾਮ ਰਾਏ ਜੀ ਭਤੀਜੇ। ਗੁਰੂ ਜੀ ਨੇ ਵਿਚਾਰਿਆ ਕਿ ਆਪਣੇ ਭਤੀਜੇ ਜੀ ਦਾ ਭੈ ਦੂਰ ਕਰੀਏ, ਸੋ ਆਪ ਨੇ ਵੱਡੇ ਦੋ ਮਾਤਬਰ, ਇੱਕ ਨੰਦ ਚੰਦ ਦੀਵਾਨ ਤੇ ਦੂਜਾ ਦਇਆ ਰਾਮ ਪੁਰੋਹਿਤ ਤਿਆਰ ਕਰਕੇ ਸ੍ਰੀ ਰਾਮ ਰਾਏ ਜੀ ਪਾਸ ਘੱਲੇ ਕਿ ਜਾ ਕੇ ਸਾਡੇ ਵੱਲੋਂ ਧੀਰਜ ਦਿਓ ਕਿ ਅਸੀਂ ਕਿਸੇ ਵੀ ਤਰ੍ਹਾਂ ਆਪ ਜੀ ਨੂੰ ਕੋਈ ਖੇਚਲ ਨਹੀਂ ਦੇਣਾ ਚਾਹੁੰਦੇ, ਤੁਸੀਂ ਸੁਖੀ ਵਸੋ ਤੇ ਸਾਡੇ ਵੱਲੋਂ ਰੱਤੀ ਭਰ ਤੌਖਲਾ ਨਾ ਕਰੋ। ਗੁਰੂ ਹਿਰਦਾ ਨਿਰਵੈਰ ਹੁੰਦਾ ਹੈ। ਆਪ ਦੇ ਪਿਤਾ ਗੁਰੂ ਜੀ ਨੇ ਜੋ ਵਰਤਾਓ ਆਪ ਨਾਲ ਕੀਤਾ ਸੀ ਉਹ ਵੀ ਗੁੱਸਾ ਕੇ ਵੈਰ ਭਾਵਨਾ ਨਹੀਂ ਸੀ, ਉਹ ਪਿਤਾ ਦਾ ਪੁੱਤਰ ਨੂੰ ਸੱਚ ਦੜਾਉਣ ਦਾ ਪਿਆਰ ਸੀ। ਸੋ ਆਪ ਗੁਰਗੱਦੀ ਵੱਲ ਨਿਰਭੈ ਵਸੋ ਤੇ ਸਦਾ ਪਿਆਰ ਦੀ ਆਸ ਰੱਖੋ। ਇਸ ਸੁਨੇਹੇ ਲੈ ਕੇ ਜਦ ਦੋਵੇਂ ਏਲਚੀ ਸ੍ਰੀ ਰਾਮ ਰਾਏ ਜੀ ਨੂੰ ਜਾ ਮਿਲੇ ਤੇ ਸੋਹਣੀ ਤਰ੍ਹਾਂ ਗੱਲਬਾਤ ਸਮਝਾਈ ਤਾਂ ਉਹ ਪ੍ਰਸੰਨ ਹੋ ਗਏ ਤੇ ਆਖਣ ਲੱਗੇ, ਚੱਚੇ ਹਮਾਰੇ ਥਾਨ ਬਡੇਰੇ, ਬੰਧਨ ਕਰਬੇ ਉਚਿਤ ਸੋ ਮੇਰੇ, ਜੇ ਇਮ ਕਰਨਾ ਮੋਕਰ ਕਰੈ ਤੋ ਕਿਮ ਫਰਕ ਵਿਧੀ ਉਰਤਰ ਹੈ ਜਿਮ ਉਚਰੇ ਤਿਮ ਹਮ ਅਨਸਾਰੇ। ਅਰਥਾਤ ਗੁਰੂ ਗੋਬਿੰਦ ਸਿੰਘ ਜੀ ਸਾਡੇ ਚਾਚੇ ਹੋਣ ਕਰਕੇ ਵੱਡੇ ਹਨ, ਸਾਡੇ ਮੱਥਾ ਟੇਕਣ ਦੀ ਥਾਂ ਹਨ। ਜੇ ਮੇਰੇ ਤੇ ਦਇਆ ਕਰਨਗੇ ਤਦ ਮੇਰੇ ਜੀ ਵਿੱਚ ਕਿਉਂ ਕੋਈ ਵਿਥ ਪਵੇਗੀ, ਜਿਵੇਂ ਹੁਕਮ ਕਰਨਗੇ ਮੈਂ ਆਗਿਆ ਵਿੱਚ ਰਹਿ ਸਾਂ। ਇਸ ਪ੍ਰਕਾਰ ਪ੍ਰਸੰਨ ਹੋ ਕੇ ਸ੍ਰੀ ਰਾਮ ਰਾਏ ਜੀ ਨੇ ਦੋਹਾਂ ਆਦਰਯੋਗ ਸੱਜਣਾਂ ਨੂੰ ਸਿਰੋਂ ਪਾਉ ਦੇ ਕੇ ਟੋਰਿਆ। ਉਹਨਾਂ ਨੇ ਪੌਂਟੇ ਪਹੁੰਚ ਸਾਰਾ ਹਾਲ ਸ੍ਰੀ ਕਲਗੀਧਰ ਜੀ ਨੂੰ ਕਹਿ ਸੁਣਾਇਆ ਕਿ ਰਾਮ ਰਾਏ ਜੀ ਪ੍ਰਸੰਨ ਹੋ ਗਏ ਹਨ, ਤੌਖਲਾ ਮਿੱਟ ਗਿਆ ਹੈ ਤੇ ਆਪ ਨਾਲ ਪਿਆਰ ਤੇ ਸਨਮਾਨ ਵਿੱਚ ਹਨ। ਸਨਮਾਨ ਆਖਦੇ ਹਨ ਇੱਜ਼ਤ ਆਦਰ ਨੂੰ।